ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਤ ਸਰੀ ਮੁਹੱਲਾ ਚੌਥਾ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਿਅਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਖ ਦੁੱਖ ਉਤਰ ਗੁਰ ਨਾਮ ਦਿਓ ਰਨ ਮਾਥਾ ਮੇਰਾ ਹਿਅਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਖ ਦੁੱਖ ਉਤਰ ਗੁਰ ਨਾਮ ਦਿਓ ਰਨ ਮਾਥਾ ਮੇਰੇ ਨਾਮ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦਰੜਾਇਆ ਬਿਨ ਨਾਵਾ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹਾ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵੇ ਕਬਹੁ ਤਿਨ ਸਭ ਜਨਮ ਅਕਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲੇ ਜਨਮ ਸਮਰਥਾ ਮੋਹ ਕਉ ਕੀਜਾ ਦਾਸ ਦਾਸ ਦਾਸਨ ਕੋ ਹਰ ਦਇਆ ਤਹਾਰ ਜਗਨਮਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਮਾਰਗ ਪੰਥਾ ਹਮ ਅੰਦਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲਹਾ ਮਿਲੰਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਮਾਰਗ ਪੰਥਾ ਹਮ ਅੰਦਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲਹਾ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗ ਹੈ ਜੁਗ ਅਟਾਲੋ ਚਵਰ ਛਤਰ ਤਖਤਾਂ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦਾ ਅਵਤਾਰ ਸਰਬ ਸਾਂਝੀ ਵਾਲਤਾ ਦੇ ਰਹਿਬਰ ਗਰੀਬ ਨਿਵਾਜ ਸਤਿਗੁਰੂ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਅਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਵਰਸਾਏ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਮਨੁੱਖਾ ਜੀਵਨ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹਾਂ। ਅੰਮ੍ਰਿਤ ਵੇਲੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਆਰਾ ਸਾਡੇ ਕਲਯੁਗੀ ਜੀਵਾਂ ਦੇ ਕਲਿਆਣ ਹਿੱਤ ਉਪਦੇਸ਼ ਹੁਕਮ ਬਖਸ਼ਿਸ਼ ਹੁੰਦਾ ਹੈ ਤਿਸ ਦੀ ਵਿਚਾਰ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਜੀ ਵਿਖੇ आप समूह साध संगत श्रवण कर रहे हो, इस दे नाल ही देशां विदेशां दे विच जो टीवी चैनलां दे राही समूह साध संगत आओ सतगुरु श्री गुरु ग्रंथ साहिब महाराज जी दे चरणां विच नवाईए सीस, फतेह दा जवाब फतेह विच दिओ जी। वाहिगुरु जी का खालसा, वाहिगुरु जी की फतेह। सतगुरां दी अपार बख्शिश कृपा मेहरामत दा सदका सतसंगत दीआं घड़ियां प्राप्त हन। शब्द जो सतगुरु जी ने अज उपदेश रूप सानू बख्शिश कीता है, तिस दी विचार दा समा है। आओ मन चित बिरतियां नू एकागर करदे होए सतगुरां दे चरणां दा ध्यान धार के श्रवण करिए जी।
सतनाम श्री वाहिगुरु साहिब जी, जात सरी महला चौथा, घर पहला चौपदे।
जैत सरी राग है, श्री गुरु ग्रंथ साहिब महाराज सच्चे पातशाह जी अंदर 11वें स्थान ते इस राग दी सतगुरु जी ने जो स्थापना है कीती है, संपादना हुई है। महला चौथा, चौथे गुरु साहिब श्री गुरु रामदास सच्चे पातशाह जी दा ए पावन उपदेश, घर पहला सुरताल दे पहले घर अंदर सतगुरां ने ए पावन शब्द गायन करन दी ताकीद कीती है। चौपदे ਅਤੇ ਚਾਰ ਬੰਦ ਹਨ ਇਸ ਪਾਵਨ ਸ਼ਬਦ ਦੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜਦੋਂ ਵੀ ਰਾਗ ਦੀ ਪ੍ਰਾਰੰਭਤਾ ਹੋਇਆ ਕਰਦੀ ਹੈ, ਪਾਤਸ਼ਾਹ ਜੀ ਪ੍ਰਾਰੰਭਤਾ ਦੇ ਨਾਲ ਹੀ ਪਰਿਪੂਰਨ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਰਦੇ ਹਨ। ਮੰਗਲ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਇੱਕ ਜੋ ਅਦਵੈਤ ਸਵਰੂਪ ਪਰਮੇਸ਼ੁਰ ਹੈ, ਉਚਾਰਣ ਮਾਤਰ ਤੋਂ ਰੱਖਿਆ ਕਰਨ ਵਾਲਾ ਹੈ, ਓਅੰਕਾਰ ਪ੍ਰਕਾਸ਼ ਰੂਪ ਹੈ, ਸਰਬ ਵਿਆਪਕ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਜਿਸ ਪਰਿਪੂਰਨ ਪਰਮੇਸ਼ੁਰ ਦੀ ਪ੍ਰਾਪਤੀ ਹੈ।
ਮੇਰਾ ਯਾਰਾ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰਾ ਮੱਥਾ।
ਜਿਸ ਸਮੇਂ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਉੱਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਤੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਸੇ ਪਵਿੱਤਰ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਇਸੇ ਪਵਿੱਤਰ ਸਥਾਨ ਦੇ ਉੱਪਰ ਸੁਭਾਏਮਾਨ ਹਨ ਤੇ ਇਸੇ ਪ੍ਰਕਾਰ ਹੀ ਬੇਅੰਤ ਸੰਗਤਾਂ ਨਿਤਾਪ੍ਰਤ ਸਤਿਗੁਰਾਂ ਦੇ ਚਰਣਾਂ ਵਿੱਚ ਆ ਕੇ ਸੀਸ ਝੁਕਾਉਂਦੀਆਂ ਸਤਿਗੁਰ ਜੀ ਪਾਸੋਂ ਬਖਸ਼ਿਸ਼ ਪ੍ਰਾਪਤ ਕਰਦੀਆਂ ਤੇ ਸਤਿਗੁਰ ਜੀ ਨੂੰ ਸੰਗਤਾਂ ਨੇ ਇਹ ਸਵਾਲ ਕੀਤਾ ਕਿ ਸਤਿਗੁਰੂ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਡੇ ਉੱਤੇ ਵੀ ਪਰਮਾਤਮਾ ਦੀ ਨਿਰੰਕਾਰ ਦੀ ਕਿਰਪਾ ਹੋ ਜਾਵੇ, ਸਾਡਾ ਵੀ ਜੀਵਨ ਸਫਲ ਹੋ ਜਾਵੇ। ਤੇ ਉਸ ਸਮੇਂ ਸੰਗਤਾਂ ਨੂੰ ਉਪਦੇਸ਼ ਕਰਨ ਹਿੱਤ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੈਤ ਸ੍ਰੀ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਬਖਸ਼ਿਸ਼ ਕੀਤਾ ਹੈ ਤੇ ਇਸ ਪਾਵਨ ਸ਼ਬਦ ਦਾ ਜੋ ਮੂਲ ਭਾਵ ਹੈ ਉਹ ਇਹੀ ਹੈ ਜੋ ਪਾਤਸ਼ਾਹ ਜੀ ਦੀ ਬਾਣੀ ਦਾ ਸਿਧਾਂਤ ਹੈ। ਜੇ ਸੌ ਚੰਦਾ ਉੱਗ ਵਹੇ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਜਾਂ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਜਾਂ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਆੜ ਜਿਉਂ ਸੁਣੈ ਅੰਦਰ ਖੇਤ। ਗੁਰਮਤ ਦੀ ਸ਼ੁਰੂਆਤ ਗੁਰੂ ਤੋਂ ਹੁੰਦੀ ਹੈ। ਗੁਰ ਮਤ ਦੋ ਸ਼ਬਦ ਹਨ, ਗੁਰੂ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਤਮਾਨ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਤੇ ਮਤ ਹੈ ਸਾਡੀ ਜਿਸ ਨੂੰ ਅਸੀਂ ਗੁਰੂ ਅਨੁਸਾਰ ਕਰਨਾ ਹੈ। ਬਸ ਇਸੇ ਵਾਸਤੇ ਅਸੀਂ ਨਿਤਾ ਪ੍ਰਤ सतगुरु जी दे उपदेश नूं ग्रहण करदे हां, प्राप्त करदे हां, सुणदे हां। पर पातशाह श्री गुरु ग्रंथ साहिब महाराज सच्चे पातशाह जी दी बाणी नूं सिर्फ सुणन तक ते कहण तक नहीं रहना। पातशाह कहिंदे हन सुणिया मन्निया, जो सुणदे हां उस दा मनन करना है, उहदे उत्ते भरोसा रखना है, विश्वास रखना है। गुर की मत तू लेह इयाणे, भगत बिना बहो डूबे सियाने। पातशाह जी दी बाणी दा फरमान है, जे गुरु दे दर ते आए हां, गुरु दी शरण विच आए हां, ते गुरु दी मत नूं ग्रहण करन दा यतन करना है, ये वड्डी चीज है। सिर्फ सुनन वास्ते ते कहन वास्ते नहीं, मन दी ये धारणा होनी चाहीदी है कि मैं गुरु दी मत नूं धारण करना है, अपने हीरे दे अंदर, अपने मन दे अंदर, अपने बुद्ध दे अंदर अपनी मत दा त्याग करना है। ये मनुखी जीवन दा सब तो वड्डा मनोरथ है, गुरमत दे धारनी होना। सो धन श्री गुरु रामदास सच्चे पातशाह, जिन्हां दा जदों असी गुरु साहिब जी दी प्राप्ति भाव गुरु अमरदास सच्चे पातशाह जी दी शरण आउण तो पिछोकड़ देखदे हां, ते किन्नियां ही मुश्किलां दे नाल भरिया होया है, औंकड़ां दे नाल भरिया होया है, ते जदों गुरु साहिब जी दी शरण विच आ गए, गुरु अमरदास पातशाह जी दी बख्शिश हो गई, ते उस तो बाद फिर सतगुरु सच्चे पातशाह जी दे बाबत असी बाणी दे विच पढ़दे हां, पट साहिबान ने भी सतगुरां दी उस्तत कीती है, हम अवगण भरे एक गुण नाही, अमृत छाड बिखै बिक खाई, माया मोह भरम पै भूले, सुत दारा स्यो प्रीत लगाई, एक उत्तम पंथ सुनहु गुर संगत, तेह मिलंत जम त्रास मिटाई, एक अरदास पाट कीरत की, गुर रामदास राखहु शरणाई। अज लखां ही करोड़ां ही जीव गुरु रामदास पातशाह जी दी शरण पैणा लोचदे हन, शरण पै करके जीवन दी कल्याण कर रहे हन। सो गुरु रामदास पातशाह जी दे जदों असी गुरता पद प्राप्ति तो बाद दा जीवन देखदे हां, ते पातशाह जी अपने पिछोकड़ नूं भुले नहीं हन, थाए पर थाए जदों भी मौका मिलदा ते संगतां नूं उपदेश करदे हुए ये गल कहिंदे हन कि ये जो कुछ भी है ये वड्डे सतगुरां दी कृपा दा सदका है, ये वड्डे सतगुरां दी बख्शिश दा सदका है। गुरु रामदास जी दा बचन असीं पढ़दे हां ना, जो हमरी बिद होती मेरे सतगुरा, सा बिद तुम हर जानहो आपे, हम रुलते फिरते कोई बात ना पूछता, गुर सतगुर संग कीरे हम थापे। पातशाह कहिंदे ये जो साडी अज अवस्था है ये सतगुरु नानक पातशाह जी दी कृपा है, ये गुरु नानक जोत दी बख्शिश है, ते अज गुर सिखां दे मन विच भी जो टिका है, जो आनंद है, ये साडे सतगुरु नानक पातशाह जी दी कृपा दा सदका है। सिख नूं भी इस गल ते माण होना चाहीदा है, हर सिख दे मन विचों ये आवाज आउणी चाहीदी है, जो हमरी बिद होती मेरे सतगुरा, सा बिद तुम हर जानहो आपे, क्योंकि ये जो पावन बाणी है ये पातशाह जी ने गुर सिखां नूं कमाण वास्ते दित्ती है, पूरने पाए हन, गुरु पूरने पाउंदा है, ते सिख फिर उस दे उत्ते चल के अपने जीवन दी मंजिल नूं प्राप्त करदा है, अपने जीवन दी कल्याण नूं प्राप्त करदा है। सो गुरु रामदास पातशाह जी इस पावन शब्द दे द्वारा शब्द दी प्रारंभता विच कथन करदे, मेरा हीरा रतन नाम हर बसिया, सब तो पहला परमात्मा दा नाम हिरदे विच वसिया है, जो रतन है, कीमती है, साई नाम अमोल कीम ना कोई जान दो। परमात्मा दे नाम दी कीमत की है, ए ते नाम दा वणजारा ही जान सकदा है, नाम के व्योहारी, जिहड़े नाम दे वणजारे हन ये उन्हां नूं पता है कि परमात्मा दे नाम दी कीमत की है। दुनियावी मनुख दे वास्ते दुनियावी पत्थर कीमती हो सकते हैं, हीरे जवाहरात कीमती हो सकते हैं, धन कीमती हो सकता है, जायदाद कीमती हो सकती है, परिवार कीमती हो सकते हैं, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ, ਪਾਤਸ਼ਾਹ ਕਹਿੰਦੇ ਹਨ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ। ਜੇ ਜੀਵਨ ਹੀ ਨਹੀਂ ਹੈ, ਜੇ ਸਵਾਸ ਹੀ ਨਹੀਂ ਹੈ, ਮੰਨ ਲਓ ਅਸੀਂ ਹੁਣ ਜੀਵਿਤ ਬੈਠੇ ਹਾਂ, ਸਾਡਾ ਸਵਾਸ ਚੱਲ ਰਿਹਾ ਹੈ, ਤੇ ਸਾਡਾ ਧਿਆਨ ਸਾਡੇ ਪੁੱਤਰਾਂ ਦੇ ਉੱਤੇ, ਧੀਆਂ ਦੇ ਉੱਤੇ, ਸੰਤਾਨ ਦੇ ਉੱਤੇ, ਜਾਇਦਾਦ ਦੇ ਉੱਤੇ, ਆਪਣੇ ਕਾਰੋਬਾਰ ਦੇ ਉੱਤੇ, ਆਪਣੇ ਰੁਤਬੇ ਦੇ ਉੱਤੇ ਰਹਿੰਦਾ ਹੈ। ਜੇ ਸਵਾਸ ਰੁਕ ਜਾਏ, ਇਹ ਜੀਵਨ ਮੁੱਕ ਜਾਏ, ਤੇ ਇੱਕ ਖਿਣ ਦੇ ਵਿੱਚ ਇਹਨਾਂ ਸਾਰੀਆਂ ਵਸਤੂਆਂ ਦਾ ਕੋਈ ਲਾਭ ਨਹੀਂ ਹੈ। ਨਾ ਪਰਿਵਾਰ ਦਾ ਕੋਈ ਲਾਭ ਹੋਣਾ ਹੈ, ਨਾ ਸੰਸਾਰਕ ਰੁਤਬਿਆਂ ਦਾ ਕੋਈ ਲਾਭ ਹੋਣਾ ਹੈ, ਨਾ ਹੀ ਕਿਸੇ ਪ੍ਰਕਾਰ ਦਾ ਧਨ ਕਿਸੇ ਕੰਮ ਆਉਣਾ ਹੈ। ਕੰਮ ਆਉਣਾ ਹੈ ਤੇ ਨਾਮ ਨੇ ਕੰਮ ਆਉਣਾ ਹੈ। ਪਰਮੇਸ਼ਵਰ ਦੇ ਨਾਮ ਨੇ ਇੱਥੇ ਵੀ ਸਹਾਈ ਹੁੰਦਾ ਹੈ। ਲੋਕ ਸੁਖੀਏ ਪਰ ਲੋਕ ਸੁਹੇਲੇ, ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਨਾ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਬੇਅੰਤ ਵਾਰ ਸਾਨੂੰ ਨਾਮ ਹੀ ਦ੍ਰਿੜ ਕਰਵਾਇਆ ਹੈ। ਨਾਨਕ ਕੇ ਘਰ ਕੇਵਲ ਨਾਮ, ਨਾਮ ਦੀ ਗੱਲ ਚੱਲਦੀ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਦੇ, ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਓ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵੀ ਬਚਨ ਅਸੀਂ ਪੜ੍ਹਦੇ ਹਾਂ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ, ਕਰ ਦਇਆ ਨਾਮ ਪ੍ਰਗਾਸ। ਕਿ ਮੇਰੇ ਮਨ ਅੰਦਰ ਨਾਮ ਦਾ ਪ੍ਰਕਾਸ਼ ਹੋਵੇ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਨਾਮ ਬਹੁਤ ਵੱਡੀ ਚੀਜ਼ ਹੈ, ਬਹੁਤ ਉੱਤਮ ਚੀਜ਼ ਹੈ, ਨਾਮ ਬਹੁਤ ਕੀਮਤੀ ਹੈ ਪਰਮਾਤਮਾ ਦਾ। ਨਾਮ ਨੂੰ ਅਸੀਂ ਕਿਵੇਂ ਦੇਖਦੇ ਹਾਂ? ਨਾਮ ਸਿਰਫ ਵਾਹਿਗੁਰੂ ਮੰਤਰ ਹੀ ਨਾਮ ਨਹੀਂ ਹੈ, ਸਮੁੱਚੀ ਗੁਰਬਾਣੀ ਨਾਮ ਹੈ। ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਅਸੀਂ ਸਿਮਰਨ ਦੇ ਵਿੱਚ ਹਾਂ, ਜਦੋਂ ਅਸੀਂ ਬਾਣੀ ਸਹਿਜ ਪਾਠ ਕਰਦੇ ਹਾਂ ਅਸੀਂ ਸਿਮਰਨ ਦੇ ਵਿੱਚ ਹਾਂ, ਜਦੋਂ ਅਸੀਂ ਵਾਹਿਗੁਰੂ ਮੰਤਰ ਦਾ, ਗੁਰੂ ਮੰਤਰ ਦਾ, ਮੂਲ ਮੰਤਰ ਦਾ ਜਾਪ ਕਰਦੇ ਹਾਂ ਅਸੀਂ ਸਿਮਰਨ ਦੇ ਵਿੱਚ ਹਾਂ, ਅਸੀਂ ਨਾਮ ਜਪ ਰਹੇ ਹਾਂ। ਸੋ ਇਸ ਪ੍ਰਕਾਰ ਪਾਤਸ਼ਾਹ ਬਖਸ਼ਿਸ਼ ਕਰਦੇ, ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਮੈਨੂੰ ਇੱਕ ਰਤਨ ਪਦਾਰਥ ਪ੍ਰਾਪਤ ਹੋਇਆ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਭਗਤ ਕਬੀਰ ਸਾਹਿਬ ਕਹਿੰਦੇ, ਏਕ ਅਚੰਭੋ ਦੇਖਿਆ ਹੀਰਾ ਹਾਟ ਬਿਕਾਏ। ਇਹ ਤਨ ਵੀ ਇੱਕ ਹੀਰਾ ਹੈ, ਕੀਮਤੀ ਹੈ, ਇਸੇ ਤਰ੍ਹਾਂ ਨਾਮ ਵੀ ਕੀਮਤੀ ਹੈ। ਪਰ ਸਤਿਗੁਰ ਬਖਸ਼ਿਸ਼ ਕਰਦੇ, ਵਸਿਆ ਕਿਵੇਂ ਹੈ? ਸਵਾਲ ਇੱਥੇ ਖੜਾ ਹੋ ਜਾਂਦਾ ਹੈ, ਵਸਦਾ ਕਿਵੇਂ ਹੈ? ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਚਰਨੀ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ। ਪੂਰੇ ਸਤਿਗੁਰ ਦੇ ਕੋਲ ਨਾਮ ਰੂਪ ਰਤਨ ਹੁੰਦਾ ਹੈ, ਅਧੂਰੇ ਦੇ ਕੋਲ ਨਹੀਂ, ਝੂਠਿਆਂ ਦੇ ਕੋਲ ਨਹੀਂ। ਇਹ ਨਾਮ ਰਤਨ ਪੂਰਿਆਂ ਦੇ ਕੋਲੋਂ ਹੀ ਮਿਲ ਸਕਦਾ ਹੈ। ਤੇ ਪੂਰਾ ਕੌਣ ਹੈ? ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਹੈ ਕਲੀਰੇ। ਜਿਹਨੇ ਪੰਜਾਂ ਵਿਕਾਰਾਂ ਨੂੰ ਵਸ ਵਿੱਚ ਕੀਤਾ ਹੋਵੇ, ਜਿੱਤਿਆ ਹੋਵੇ, ਉਹ ਇਸ ਕਲਯੁੱਗ ਵਿੱਚ ਪੂਰਾ ਹੈ। ਤੇ ਉਹ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਕੋਈ ਨਹੀਂ ਹੋ ਸਕਦਾ। ਇਸ ਕਰਕੇ ਪਾਤਸ਼ਾਹ ਕਹਿੰਦੇ, ਗੁਰ ਹਾਥ ਧਰਿਓ ਮੇਰਾ ਮਾਥਾ। ਗੁਰੂ ਸਾਹਿਬ ਨੇ ਆਪਣੀ ਬਖਸ਼ਿਸ਼ ਰੂਪੀ ਹੱਥ ਮੇਰੇ ਮਸਤਕ ਤੇ ਰੱਖ ਦਿੱਤਾ ਤੇ ਮੇਰੇ ਹਿਰਦੇ ਦੇ ਵਿੱਚ ਜੋ ਨਾਮ ਹੈ ਉਹ ਟਿਕ ਗਿਆ ਹੈ। ਗੁਰੂ ਦੀ ਕਿਰਪਾ ਦੇ ਨਾਲ ਹੀ ਨਾਮ ਰਤਨ ਦੀ ਪ੍ਰਾਪਤੀ ਹੋਈ ਹੈ।
ਜਨਮ ਜਨਮ ਕੇ ਕਿਲ ਦੁੱਖ ਦੁੱਖ ਉਤਰੇ, ਗੁਰਨਾਮ ਦੀ ਔਰ ਨਲਾਥਾ।
ਜਨਮ ਜਨਮ, ਦੋ ਵਾਰ ਜਨਮ ਸ਼ਬਦ ਆਇਆ ਹੈ। ਇਸ ਦਾ ਭਾਵ ਹੈ ਕਿ ਕਈ ਜਨਮਾਂ ਦੇ, ਅਸੀਂ ਕਈ ਵਾਰੀ ਸੁਣਦੇ ਹਾਂ ਸਮਾਜ ਦੇ ਵਿੱਚ, ਬਹੁਤ ਆਇਤ ਵਿੱਚ ਮਨੁੱਖ ਇਹ ਗੱਲ ਕਹਿੰਦੇ ਹਨ ਵੀ ਆਹ ਜੱਗ ਮਿੱਠਾ ਅਗਲਾ ਕਿਵ ਡਿੱਠਾ, ਵੀ ਆਹੀ ਜਨਮ ਹੈ, ਜੋ ਕੁਛ ਹੈ ਮਨੁੱਖੀ ਜੀਵਨ ਆਹੀ ਕੁਛ ਹੈ, ਨਾ ਕੁਛ ਅੱਗੇ ਹੈ ਨਾ ਪਿੱਛੇ ਹੈ। ਇਹ ਉਹਨਾਂ ਲੋਕਾਂ ਦੀ ਮਤ ਹੋ ਸਕਦੀ ਹੈ, ਗੁਰਮਤ ਇਹ ਨਹੀਂ ਹੈ। ਗੁਰਮਤ ਇਹ ਨਹੀਂ ਕਹਿੰਦੀ ਵੀ ਪਿੱਛੇ ਕੁਛ ਨਹੀਂ ਹੈ ਅੱਗੇ ਕੁਛ ਨਹੀਂ ਹੈ। ਗੁਰਮਤ ਤੇ ਕਹਿੰਦੀ ਹੈ ਪਿੱਛੇ ਵੀ ਛੱਡ ਕੇ ਆਇਆ ਹੈ ਤੇ ਅੱਗੇ ਵੀ ਹੁਣ ਜਾਣਾ ਹੈ, ਤੇ ਇਹ ਜਿਹੜਾ ਸਮਾਂ ਹੈ ਇਹ ਜਿਹੜਾ ਜਨਮ ਹੈ ਇਹਨੂੰ ਸਫਲਾ ਕਰਨਾ ਹੈ, ਇਸ ਵਾਸਤੇ ਇਹ ਜੀਵਨ ਇਹ ਪ੍ਰਾਪਤੀ ਹੋਈ ਹੈ। ਜਨਮ 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 ਭਾਵ ਕਈ ਜਨਮਾਂ ਦੇ ਕਿਲਬਿਖ ਦੁੱਖ ਉਤਰੇ, ਜਿਹੜੇ ਕਈ ਜਨਮਾਂ ਦੇ ਕੀਤੇ ਹੋਏ ਗੁਨਾਹ ਪਾਪ ਔਗਣ ਸਾਡਾ ਪਿੱਛਾ ਕਰ ਰਹੇ ਹਨ, ਸਾਡਾ ਪਿੱਛਾ ਨਹੀਂ ਛੱਡ ਰਹੇ। ਅਸੀਂ ਆਪਣੇ ਜੀਵਨ ਵਿੱਚ ਜੋ ਕੁਛ ਵੀ ਭੋਗਦੇ ਹਨ ਉਹ ਸਾਡਾ ਆਪਣਾ ਬੀਜਿਆ ਹੋਇਆ ਹੈ। ਇਸ ਗੱਲ ਨੂੰ ਸਮਝਣਾ ਕਰੀਏ। ਪਾਤਸ਼ਾਹ ਕਹਿੰਦੇ ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਆਉਣਾ ਤੇ ਜਾਣਾ ਉਹਦਾ ਹੁਕਮ ਹੈ, ਲੇਕਿਨ ਆਉਣ ਤੇ ਜਾਣ ਦੇ ਦਰਮਿਆਨ ਜੋ ਜੀਵਨ ਰੂਪ ਸਮਾਂ ਹੈ ਉਹਦੇ ਵਿੱਚ ਜੋ ਕੁਛ ਅਸੀਂ ਭੋਗਦੇ ਹਾਂ ਉਹ ਸਾਡਾ ਆਪਣਾ ਬੀਜਿਆ ਹੋਇਆ ਹੈ। ਅਸੀਂ ਆਪ ਬੀਜਿਆ ਹੈ, ਆਪਣੇ ਕਰਮਾਂ ਰੂਪ ਅਸੀਂ ਆਪ ਬੀਜਿਆ ਹੈ ਤੇ ਆਪ ਹੀ ਅਸੀਂ ਵੱਢਦੇ ਹਾਂ, ਆਪ ਹੀ ਵੱਢਣਾ ਪੈਣਾ ਹੈ। ਕਰਮੀ ਆਪੋ ਆਪਣੀ, ਆਪੋ ਆਪਣੇ ਕਰਮ ਹਰ ਮਨੁੱਖ ਨੂੰ ਭੋਗਣੇ ਪੈਂਦੇ ਹਨ। ਹਰ ਇੱਕ ਮਨੁੱਖ ਨੂੰ ਕਰਮ ਫਲ ਜੋ ਹੈ ਉਹ ਪ੍ਰਾਪਤ ਹੁੰਦਾ ਹੈ। ਸੋ ਪਾਤਸ਼ਾਹ ਬਖਸ਼ਿਸ਼ ਕਰਦੇ ਜਨਮ ਜਨਮ ਕੇ ਕਈਆਂ ਜਨਮਾਂ ਦੇ। ਭਗਤ ਸਾਹਿਬਾਨ ਜੀ ਨੂੰ ਪੁੱਛੀਏ, ਆਪਾਂ ਕਿਸੇ ਸਧਾਰਨ ਮਨੁੱਖ ਦੀ ਗੱਲ ਕਿਉਂ ਸੁਣੀਏ? ਅਸੀਂ ਗੱਲ ਸੁਣਨੀ ਹੈ ਆਪਣੇ ਗੁਰੂ ਦੀ, ਅਸੀਂ ਗੱਲ ਸੁਣਨੀ ਹੈ ਉਹਨਾਂ ਦੀ ਜਿਹੜੇ ਪਹੁੰਚੇ ਹੋਏ ਹਨ, ਜਿਹੜੇ ਪ੍ਰਾਪਤ ਹੋ ਗਏ ਪਰਮੇਸ਼ਰ ਨੂੰ। ਭਗਤ ਰਵਿਦਾਸ ਜੀ ਕਹਿੰਦੇ ਹਨ, ਭਗਤ ਕਬੀਰ ਸਾਹਿਬ ਕਹਿੰਦੇ ਹਨ, ਸਾਰੇ ਭਗਤ ਸਾਹਿਬਾਨ ਇਹ ਗੱਲ ਕਹਿੰਦੇ ਹਨ, ਭਗਤ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਬਹੁਤ ਜਨਮ ਵਿਛੜੇ ਥੇ ਮਾਧਵ, ਇਹ ਜਨਮ ਤੁਮਹਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਭਗਤ ਕਬੀਰ ਸਾਹਿਬ ਕਹਿੰਦੇ ਹਨ, ਪੂਰਬ ਜਨਮ ਹਮ ਤੁਮਰੇ ਸੇਵਕ, ਪੂਰਬ ਜਨਮ ਪਿਛਲੇ ਜਨਮ ਵਿੱਚ ਵੀ ਅਸੀਂ ਤੁਹਾਡੀ ਸੇਵਾ ਵਿੱਚ ਰਹੇ, ਅੱਬ ਤੋਂ ਮਿਟਿਓ ਨਾ ਜਾਈ, ਹੁਣ ਤੇ ਕਿਰਪਾ ਕਰ ਦਿਓ, ਬਹੁਤੇ ਫੇਰ ਪਏ ਕਿਰਪਨ ਕਹੋ, ਅੱਬ ਕਿਚ ਕਿਰਪਾ ਕੀਜੇ। ਬਹੁਤੇ ਫੇਰੇ ਪਏ ਹਨ, ਬਾਰ ਬਾਰ ਜਨਮ ਲਿਆ ਹੈ, ਬਾਰ ਬਾਰ ਮ੍ਰਿਤਿਉ ਨੂੰ ਪ੍ਰਾਪਤ ਹੋਏ ਹਾਂ। ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਆਉਂਦਾ ਹੈ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਬੜੀ ਲੰਮੀ ਯਾਤਰਾ ਹੈ ਜੀਵਾਤਮਾ ਦੀ, ਜੀਵਾਤਮਾ ਬਹੁਤ ਲੰਮਾ ਸਫ਼ਰ ਕਰਦੀ ਹੈ, ਪਰ ਗੁਰੂ ਨੂੰ ਪਤਾ ਹੈ, ਸਤਿਗੁਰ ਸਾਡੇ ਬੰਧਨ ਕੱਟ ਦਿੰਦੇ ਹਨ। ਸਤਿਗੁਰ ਸਿੱਖ ਕੇ ਬੰਧਨ ਕੱਟੇ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਸਤਿਗੁਰ ਹਰ ਉਹ ਸ਼ੁੱਭ ਵਸਤੂ ਉਹ ਕੀਮਤੀ ਵਸਤ ਸਾਡੀ ਝੋਲੀ ਵਿੱਚ ਪਾਉਂਦੇ ਹਨ ਜਿਹਦੇ ਨਾਲ ਇਸ ਜੀਵਨ ਦੀ ਕਲਿਆਣ ਹੋਣੀ ਹੈ। ਸੋ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਹਨ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ। ਦੁੱਖ ਬਹੁਤ ਵਿਆਪਕ ਹੈ, ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਇਹ ਦੁੱਖ ਜੋ ਹੈ ਸਰਬ ਵਿਆਪਕ ਹੈ, ਸਾਰੀ ਸੰਸਾਰ ਦੇ ਵਿੱਚ ਇਹ ਦੁੱਖ ਕਿਸੇ ਨਾ ਕਿਸੇ ਰੂਪ ਵਿੱਚ ਮਨੁੱਖ ਨੂੰ ਲੱਗਾ ਹੋਇਆ ਹੈ। ਕਿਸੇ ਨੂੰ ਸਰੀਰਕ ਰੋਗ ਹਨ, ਕਿਸੇ ਨੂੰ ਮਾਨਸਿਕ ਰੋਗ ਹਨ, ਕੋਈ ਸੰਸਾਰ ਕਰਕੇ ਦੁਖੀ ਹੈ। ਪਰ ਤੀਨੇ ਤਾਪ ਨਿਵਾਰਨ ਹਾਰਾ, ਪਰਮੇਸ਼ਵਰ ਗੁਰੂ ਜੋ ਹੈ ਉਹ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕਉ ਵਿਘਨ ਨਾ ਕੋਈ ਲਾਗੈ, ਜਾਂ ਕਿ ਪ੍ਰਭ ਆਗੇ ਅਰਦਾਸ। ਗੁਰਸਿੱਖ ਨੇ ਸਿਰਫ ਅਰਦਾਸ ਕਰਨੀ ਹੈ, ਅਰਦਾਸ ਦਾ ਪੱਲਾ ਨਹੀਂ ਛੱਡਣਾ, ਅਰਦਾਸ ਕਰਦੇ ਹੀ ਰਹਿਣਾ ਹੈ। ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਣੈ ਕਬੂ ਕੈ ਸੁਣੈ ਪੁਕਾਰ। ਕਦੇ ਨਾ ਕਦੇ ਜ਼ਰੂਰ ਸੁਣਦਾ ਹੈ, ਸੁਣਦਾ ਤੇ ਉਹ ਹਮੇਸ਼ਾ ਹੀ ਹੈ, ਪਰ ਸਾਡੇ ਅੰਦਰੋਂ ਜਦੋਂ ਤੱਕ ਹਿਰਦੇ ਦੀ ਵੇਦਨਾ ਨਹੀਂ ਨਾ ਬਣਦੀ ਸਾਡੀ ਅਰਦਾਸ, ਉਦੋਂ ਤੱਕ ਕਬੂਲ ਨਹੀਂ ਹੁੰਦੀ। ਇਹ ਪਾਤਸ਼ਾਹ ਜੀ ਨੇ ਬਾਣੀ ਵਿੱਚ ਦੱਸਿਆ ਹੈ, ਜੋ ਜੀ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਓ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਓ। ਸਤਿਗੁਰ ਨੇ ਬੜਾ ਖੋਲ ਕੇ ਸਮਝਾਇਆ ਹੈ ਗੁਰਮਤ ਦੇ ਦਾਇਰੇ ਵਿੱਚ ਕਿ ਜਦੋਂ ਵੀ ਅਰਦਾਸ ਕਰੀਏ ਉਦੋਂ ਸਾਡੇ ਬੋਲ ਸਾਡੇ ਹਿਰਦੇ ਦੀ ਵੇਦਨਾ ਹੋਣੇ ਚਾਹੀਦੇ ਹਨ, ਸਾਡੇ ਹਿਰਦੇ ਦੇ ਵਿੱਚੋਂ ਨਿਕਲਣੇ ਚਾਹੀਦੇ ਹਨ। ਇਹ ਨਹੀਂ ਕਿ ਗੁਰੂ ਸਾਹਿਬ ਜੀ ਦੇ ਸਨਮੁਖ ਕੋਈ ਮੰਗ ਲੈ ਕੇ ਆਏ, ਕੋਈ ਆਪਣੀ ਜ਼ਰੂਰਤ ਲੈ ਕੇ ਆਏ, ਤੇ ਨਾਲ ਨਾਲ ਮਨ ਦੇ ਵਿੱਚ ਦੁਵੰਧ ਚੱਲਦਾ ਰਹਿੰਦਾ ਹੈ ਵੀ ਸੁਣ ਲਿਆ ਤੇ ਤਾਂ ਵੀ ਠੀਕ ਹੈ, ਜੇ ਨਾ ਸੁਣਿਆ ਤੇ ਚਲੋ ਤਾਂ ਵੀ ਠੀਕ ਹੈ, ਜੇ ਮੰਨ ਗਏ ਤੇ ਤਾਂ ਵੀ ਠੀਕ ਹੈ, ਜੇ ਨਾ ਮੰਨੇ ਤੇ ਤਾਂ ਵੀ ਠੀਕ ਹੈ। ਉਹ ਦੋ ਫਾੜ ਹੋਇਆ ਮਨ ਜੋ ਹੈ, ਦੋ ਫਾੜ ਹੋਏ ਬੀਜ ਦੀ ਤਰ੍ਹਾਂ ਹੁੰਦਾ ਹੈ। ਜਿਵੇਂ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਿਹਾ ਨਾ ਵੀ ਉਹ ਬੀਜ ਪੱਤ ਲੈ ਗਏ ਅੱਬ ਕੇ ਉਹ ਉੱਗਵੇ ਦਾਲ। ਦਾਲ ਨਹੀਂ ਉੱਗਦੀ, ਦਾਲ ਤੁਸੀਂ ਜਿੰਨੀ ਮਰਜ਼ੀ ਪਾਈ ਜਾਓ ਖੇਤ ਦੇ ਵਿੱਚ, ਦਾਲ ਦੇ ਨਾਲ ਇੱਕ ਵੀ ਬੂਟਾ ਨਹੀਂ ਉੱਗੇਗਾ। ਲੇਕਿਨ ਜਿਨ੍ਹਾਂ ਨੇ ਬੀਜ ਪਾਇਆ, ਜਿਹੜੇ ਪੂਰਾ ਆਪਣੇ ਮਨ ਨੂੰ ਦ੍ਰਿੜ ਕਰਕੇ ਪੂਰੀ ਤਵੱਜੋ ਦੇ ਨਾਲ ਮਨ ਦੀ ਵੇਦਨਾ ਬਣਾ ਕੇ ਜਿਨ੍ਹਾਂ ਨੇ ਬੋਲ ਸਤਿਗੁਰ ਦੇ ਚਰਨਾਂ ਵਿੱਚ ਰੱਖੇ, ਸਤਿਗੁਰ ਇੱਕ ਖਿਣ ਵੀ ਨਹੀਂ ਲਾਉਂਦੇ ਉਹਨਾਂ ਅਰਦਾਸਾਂ ਨੂੰ ਪੂਰਾ ਕਰਨ ਲੱਗੇ। ਪਰ ਅਫਸੋਸ ਇਸ ਗੱਲ ਦਾ ਹੈ ਵੀ ਸਾਡਾ ਮਨ ਇਕਾਗਰ ਚਿੱਤ ਹੁੰਦਾ ਹੀ ਨਹੀਂ ਹੈ, ਆਪਣੇ ਅੰਦਰ ਝਾਤ ਮਾਰਨੀ ਹੈ। ਹਰ ਇੱਕ ਮਨੁੱਖ ਆਪਣੇ ਮਨ ਦਾ ਆਪ ਸਾਕਸ਼ੀ ਹੈ। ਇਸ ਕਰਕੇ ਕਦੇ ਇਹ ਨਾ ਸੋਚੋ ਵੀ ਸਤਿਗੁਰ ਨਹੀਂ ਸੁਣ ਰਹੇ। ਹਮੇਸ਼ਾ ਇਸ ਗੱਲ ਵੱਲ ਧਿਆਨ ਰੱਖੋ ਵੀ ਸਾਡਾ ਜੋ ਬੀਜ ਹੈ, ਸਾਡਾ ਜੋ ਸ਼ਬਦ ਹੈ, ਉਹ ਦੁਬਦਾ ਦੇ ਵਿੱਚ ਤੇ ਨਹੀਂ ਹੈ, ਉਹ ਦੋ ਚਿੱਤੀ ਦੇ ਵਿੱਚ ਤੇ ਨਹੀਂ ਹੈ। ਜਿਵੇਂ ਕਿਸਾਨ ਜਿਉਂ ਹੀ ਧਰਤੀ ਵਿੱਚ ਬੀਜ ਬੀਜਦਾ ਹੈ, ਉਸੇ ਦਿਨ ਤੋਂ ਉਸਦਾ ਉੱਗਣ ਦੇ ਵਾਸਤੇ ਪ੍ਰੋਸੈਸ ਸਟਾਰਟ ਹੋ ਜਾਂਦਾ ਹੈ। ਇਹ ਗੱਲ ਵੱਖਰੀ ਹੈ ਵੀ ਉਸ ਬੀਜ ਨੂੰ ਧਰਤੀ ਚੋਂ ਬਾਹਰ ਨਿਕਲਣ ਦੇ ਵਾਸਤੇ ਥੋੜਾ ਜਿਹਾ ਸਮਾਂ ਲੱਗਦਾ ਹੈ, ਉਹਦੇ ਵਾਸਤੇ ਕਿਸਾਨ ਥੋੜਾ ਜਿਹਾ ਸਬਰ ਰੱਖਦਾ ਹੈ ਵੀ ਜੋ ਮੈਂ ਬੀਜ ਬੀਜਿਆ ਹੈ ਇੱਕ ਦਿਨ ਉੱਗ ਪੈਣਾ ਹੈ। ਲੇਕਿਨ ਅਸੀਂ ਕੀ ਕਰਦੇ ਹਾਂ, ਜੇ ਇਕਾਗਰ ਚਿੱਤ ਹੋ ਕੇ ਅਰਦਾਸ ਕਰ ਵੀ ਲਈ ਤੇ ਅਗਲੇ ਦਿਨ ਸਾਡੀ ਅਰਦਾਸ ਬਦਲ ਜਾਂਦੀ ਹੈ, ਹੋਰ ਹੋ ਜਾਂਦੀ ਹੈ। ਭਾਵ ਅਸੀਂ ਭਰੋਸਾ ਨਹੀਂ ਰੱਖਦੇ ਵੀ ਜੋ ਕੱਲ ਅਰਦਾਸ ਕੀਤੀ ਸੀ ਉਹ ਪਰਮੇਸ਼ੁਰ ਨੇ ਪ੍ਰਵਾਨ ਕਰ ਲਈ ਹੈ, ਤੇ ਉਹਦੇ ਉੱਗਣ ਦੇ ਵਿੱਚ, ਉਹਦੇ ਪੂਰੇ ਹੋਣ ਦੇ ਵਿੱਚ ਥੋੜਾ ਜਿਹਾ ਸਮਾਂ ਕੁਦਰਤ ਲੈਂਦੀ ਹੈ, ਪਰਮਾਤਮਾ ਵੀ ਸਮਾਂ ਲੈਂਦਾ ਹੈ। ਕਈ ਵਾਰੀ ਮਨੁੱਖ ਕੁਛ ਮੰਗ ਲੈਂਦਾ ਹੈ, ਬਾਅਦ ਵਿੱਚ ਪਛਤਾਉਂਦਾ ਹੈ, ਕਿਉਂਕਿ ਮੰਮਾ ਮੰਗਣ ਹਾਰ ਇਆਣਾ, ਦੇਣ ਹਾਰ ਦੇ ਰਹਿਓ ਸੁਜਾਨਾ। ਦੇਣ ਹਾਰ ਨੂੰ ਪਤਾ ਹੈ ਵੀ ਕਿਸ ਚੀਜ਼ ਦੀ ਲੋੜ ਹੈ, ਕਿਸ ਦੀ ਨਹੀਂ ਹੈ। ਕਈ ਵਾਰ ਕਈ ਅਸੀਂ ਐਸੀਆਂ ਵਸਤੂਆਂ ਮੰਗ ਲੈਂਦੇ ਹਾਂ ਜਿਹੜੀਆਂ ਸ਼ੁਰੂ ਵਿੱਚ ਸਾਨੂੰ ਸੁੱਖ ਲੱਗਦੀਆਂ ਹਨ, ਚੰਗੀਆਂ ਲੱਗਦੀਆਂ ਹਨ, ਲੇਕਿਨ ਬਾਅਦ ਵਿੱਚ ਉਹੀ ਦੁੱਖ ਰੂਪ ਹੋ ਜਾਂਦੀਆਂ ਹਨ। ਇਸ ਕਰਕੇ ਗੁਰੂ ਦੇ ਉੱਤੇ ਭਰੋਸਾ ਰੱਖਣਾ ਹੈ, ਮੰਗ ਮੰਗਣੀ ਹੈ, ਜੇ ਦਿੱਤੀ ਹੈ ਤੇ ਸ਼ੁਕਰ ਹੈ, ਜੇ ਨਹੀਂ ਦਿੱਤੀ ਤੇ ਤਾਂ ਵੀ ਉਹਦਾ ਹੁਕਮ ਹੈ, ਉਹਦੀ ਰਜ਼ਾ ਦੇ ਵਿੱਚ ਰਹਿਣਾ ਹੈ। ਸੋ ਪਾਤਸ਼ਾਹ ਕਹਿੰਦੇ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਰਿਣ, ਰਿਣ ਇੱਕ ਸਨਾਤਨੀ ਦਾ ਸ਼ਬਦ ਹੈ। ਸਨਾਤਨ ਦੇ ਵਿੱਚ ਜੋਤਿਸ਼ ਇੱਕ ਵਿਗਿਆਨ ਹੈ, ਉਹਦੇ ਵਿੱਚ ਉਹ ਦੱਸਦੇ ਹਨ ਵੀ ਤੇਰੇ ਉੱਤੇ ਪਿੱਤਰ ਰਿਣ ਹੈ, ਤੇਰੇ ਉੱਤੇ ਫਲਾਣਾ ਰਿਣ ਹੈ, ਟਮਕਾਣਾ ਰਿਣ ਹੈ, ਇਸ ਤਰ੍ਹਾਂ ਕਰਕੇ ਇਹ ਸਨਾਤਨ ਦੀ ਗੱਲ ਹੈ। ਪਰ ਗੁਰਮਤਿ ਦੇ ਅੰਦਰ ਰਿਣ ਕਿਵੇਂ ਉਤਰਦਾ ਹੈ, ਜੇ ਕੋਈ ਹੋਵੇ ਵੀ? ਸਤਿਗੁਰ ਕਹਿੰਦੇ ਗੁਰ ਨਾਮ ਦਿਓ। ਜਿਵੇਂ ਪਾਤਸ਼ਾਹ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਸਨਾਤਨ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹਨ ਜਿਹੜੀਆਂ ਗੁਰਮਤਿ ਨੇ ਪ੍ਰਵਾਨ ਨਹੀਂ ਕੀਤੀਆਂ, ਜਾਂ ਗੁਰਮਤਿ ਨੇ ਜਿਹਨਾਂ ਨੂੰ ਬਦਲ ਕੇ ਰੱਖ ਦਿੱਤਾ। ਜਿਵੇਂ ਸਤਿਗੁਰ ਪਾਤਸ਼ਾਹ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਹਰਿਦੁਆਰ ਗਏ ਹਨ, ਉੱਥੇ ਸੂਰਜ ਨੂੰ ਜਲ ਦੇ ਰਹੇ ਸੀ, ਗੁਰੂ ਸਾਹਿਬ ਨੇ ਕਿਹਾ ਇਹ ਕੀ ਮਨਮੁਖਤਾਈ ਹੈ। ਸਤਿਗੁਰ ਉੜੀਸਾ ਵਿੱਚ ਗਏ, ਉਹ ਮੂਰਤੀ ਦੀ ਆਰਤੀ ਕਰ ਰਹੇ ਸਨ, ਸਤਿਗੁਰ ਨੇ ਕਿਹਾ ਇਹ ਕਿਹੜੀ ਜਗਨਨਾਥ ਦੀ ਆਰਤੀ ਹੈ। ਜਗਨਨਾਥ ਦੀ ਆਰਤੀ ਕੀ ਹੈ ਅਸੀਂ ਦੱਸਦੇ ਹਾਂ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਨੇ ਆਨਲੋ ਪਵਨ ਚਵਰੋ ਕਰੇ, ਸਕਲ ਬਨਰਾਏ ਫੁਲੰਤ ਜੋਤੀ, ਇਹ ਹੈ ਜਗਨਨਾਥ ਦੀ ਆਰਤੀ। ਸੋ ਇਹ ਜੋ ਇੱਥੇ ਸ਼ਬਦ ਹੈ ਗੁਰ ਨਾਮ ਦਿਓ ਰਿਣ ਲਾਥਾ, ਕਿਉਂਕਿ ਸਾਹਮਣੇ ਬੈਠਾ ਹੋਇਆ ਮਨੁੱਖ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ ਤੇ ਦੋ ਮਤਾਂ ਦਾ ਬਹੁਤ ਪ੍ਰਭਾਵ ਸੀ। ਸਿੱਖ ਮਤ ਉਦੋਂ ਪ੍ਰਗਟ ਹੋ ਰਿਹਾ ਸੀ, ਇੱਕ ਸਨਾਤਨ ਮਤ ਤੇ ਇੱਕ ਇਸਲਾਮ ਮਤ, ਤੇ ਇਹਨਾਂ ਦੋਹਾਂ ਦੇ ਵਿੱਚੋਂ ਹੀ ਸਤਿਗੁਰ ਜੀ ਨੇ ਇੱਕ ਤੀਸਰਾ ਮਤ, ਇੱਕ ਤੀਸਰਾ ਪੰਥ ਜਿਹਨੂੰ ਅਸੀਂ ਸਿੱਖ ਪੰਥ ਕਹਿੰਦੇ ਹਾਂ, ਖਾਲਸਾ ਪੰਥ ਕਹਿੰਦੇ ਹਾਂ, ਉਹ ਪ੍ਰਗਟ ਕੀਤਾ। ਪ੍ਰਗਟ ਕੀਤਾ ਭਾਵ ਜੋ ਪਹਿਲਾਂ ਤੋਂ ਸੀ, ਜੋ ਮੁੱਢ ਤੋਂ ਸੀ, ਜੋ ਆਦਿ ਤੋਂ ਸੀ। ਜਦੋਂ ਆਦਿ ਤੋਂ ਤੁਸੀਂ ਤਸੱਵਰ ਕਰੋ ਜਦੋਂ ਸ੍ਰਿਸ਼ਟੀ ਦੇ ਵਿੱਚ ਮਨੁੱਖ ਹੋਂਦ ਵਿੱਚ ਆਇਆ ਤੇ ਉਹਦਾ ਜੋ ਸਵਰੂਪ ਸੀ ਉਹ ਸਿੱਖੀ ਸਵਰੂਪ ਸੀ, ਲੇਕਿਨ ਸਮੇਂ ਦੇ ਅਨੁਸਾਰ ਉਹਨੂੰ ਬਦਲ ਦਿੱਤਾ ਗਿਆ। ਜਿਵੇਂ ਫੈਸ਼ਨ ਦੇ ਵਿੱਚ ਅੱਜ ਮਨੁੱਖ ਆਪਣੀ ਤਸਵੀਰ ਨੂੰ, ਆਪਣੇ ਸਵਰੂਪ ਨੂੰ ਬਦਲ ਰਿਹਾ ਹੈ। ਜੋ ਸਿੱਖੀ ਸਵਰੂਪ ਹੈ ਆਦੀ ਹੈ, ਮੁੱਢ ਤੋਂ ਹੈ, ਸ਼ੁਰੂ ਤੋਂ ਹੈ, ਕੇਸ ਮੁੱਢ ਤੋਂ ਹਨ, ਕੁਦਰਤੀ ਹਨ, ਪਰਮੇਸ਼ੁਰ ਦੀ ਦਾਤ ਹੈ। ਹੋਰ ਵੀ ਜਿੰਨੇ ਨਿਯਮ ਸਾਨੂੰ ਗੁਰੂ ਸਾਹਿਬ ਜੀ ਨੇ ਸਿੱਖੀ ਵਿੱਚ ਜੋ ਮਰਿਆਦਾ ਦਿੱਤੀ ਹੈ, ਆਦਿ ਤੋਂ ਇਹ ਮਰਿਆਦਾ ਹੈ, ਮੁੱਢ ਤੋਂ ਇਹ ਮਨੁੱਖੀ ਜੀਵਨ ਦੀ ਮਰਿਆਦਾ ਹੈ, ਲੇਕਿਨ ਇਸ ਨੂੰ ਧੂਮਲ ਕੀਤਾ ਗਿਆ, ਇਸ ਨੂੰ ਵਿਕਾਰ ਵਿੱਚ ਆ ਗਏ, ਇਹਦੇ ਵਿੱਚ ਕਈ ਤਰ੍ਹਾਂ ਦੀਆਂ ਹੋਰ ਬਨੌਟੀ ਗੱਲਾਂ ਆ ਗਈਆਂ। ਸੋ ਗੁਰੂ ਸਾਹਿਬ ਜੀ ਨੇ ਗੁਰਮਤ ਨੂੰ ਪ੍ਰਗਟ ਕੀਤਾ ਹੈ, ਜੋ ਪਰਮੇਸ਼ੁਰ ਦੇ ਵੱਲੋਂ ਮੁੱਢ ਤੋਂ ਮਨੁੱਖ ਨੂੰ ਬਖਸ਼ੀ ਗਈ ਹੈ। ਸੋ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਇੱਥੇ ਬਖਸ਼ਿਸ਼ ਕਰਦੇ ਹਨ, ਗੁਰ ਨਾਮ ਦਿਓ ਰਿਣ ਲਾਥਾ। ਗੁਰਸਿੱਖ ਨੂੰ ਨਾਮ ਤੋਂ ਬਿਨਾਂ ਕਿਸੇ ਵੀ ਹੋਰ ਵਸਤੂ ਦੀ ਲੋੜ ਨਹੀਂ ਹੈ। ਆਪਣੇ ਜੀਵਨ ਦੇ ਰਿਣ, ਆਪਣੇ ਪਾਪਾਂ ਦੇ, ਮੰਦ ਕਰਮੀ ਦੇ, ਔਗਣਾਂ ਦੇ, ਜਾਂ ਕਿਸੇ ਵੀ ਬਜ਼ੁਰਗੀ ਦਾ ਜੋ ਰਿਣ ਸਾਡੇ ਮੋਢਿਆਂ ਤੇ ਰਹਿ ਜਾਂਦਾ ਹੈ, ਰਿਣ ਕੀ ਹੁੰਦਾ ਹੈ? ਰਿਣ ਹੁੰਦਾ ਹੈ ਪਿੱਤਰ। ਰਿਣ ਦਾ ਮਤਲਬ ਹੈ ਵੀ ਤੁਹਾਡੇ, ਉਹ ਸਨਾਤਨ ਮਤ ਇਹ ਗੱਲ ਕਹਿੰਦਾ ਹੈ ਵੀ ਜਦੋਂ ਤੁਹਾਡੇ ਮਾਤਾ ਪਿਤਾ ਤੁਹਾਡੇ ਕੋਲ ਸਨ, ਇਹ ਬ੍ਰਾਹਮਣਵਾਦ ਹੈ, ਤੁਸੀਂ ਉਹਨਾਂ ਦੀ ਸੇਵਾ ਨਹੀਂ ਕਰ ਪਾਏ, ਤੁਸੀਂ ਉਹਨਾਂ ਨੂੰ ਬਣਦਾ ਵਸਤਰ ਨਹੀਂ ਦੇ ਪਾਏ, ਤੁਸੀਂ ਉਹਨੂੰ ਬਣਦੇ ਭੋਜਨ ਨਹੀਂ ਦੇ ਪਾਏ, ਇਹ ਤੁਹਾਡੇ ਉੱਤੇ ਪਿੱਤਰ ਰਿਣ ਹੈ। ਹੁਣ ਤੁਸੀਂ ਸਾਨੂੰ ਦਿਓ, ਵਸਤਰ ਦਿਓ, ਅੰਨ ਦਿਓ, ਭੋਜਨ ਪਦਾਰਥ ਦਿਓ, ਮਾਇਆ ਦਿਓ, ਤੇ ਤੁਹਾਡੇ ਪਿੱਤਰਾਂ ਦਾ ਰਿਣ ਉੱਤਰ ਜਾਏਗਾ। ਇਹ ਸਨਾਤਨ ਦੀ ਇਸ ਤਰ੍ਹਾਂ ਦੀ ਮਨੌਤ ਹੈ। ਪਰ ਹੁਣ ਤੁਸੀਂ ਆਪ ਸਿਆਣੇ ਹੋ, ਇਸ ਧਰਤੀ ਦੇ ਉੱਤੇ ਕਿਸੇ ਨੂੰ ਕੁਛ ਵੀ ਦਿੱਤਾ ਹੋਇਆ ਪਰਲੋਕ ਵਿੱਚ ਨਹੀਂ ਅੱਪੜ ਸਕਦਾ, ਇਹ ਸਤਿਗੁਰ ਨੇ ਸਾਨੂੰ ਸਮਝਾਇਆ ਹੈ। ਲੇਕਿਨ ਇੱਕ ਚੀਜ਼ ਅੱਪੜ ਸਕਦੀ ਹੈ, ਸਤਿਗੁਰ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਹੈ, ਪਰਮਾਤਮਾ ਦਾ ਜਪਿਆ ਹੋਇਆ ਨਾਮ ਇੱਥੇ ਵੀ ਸਹਾਈ ਹੈ, ਉੱਥੇ ਵੀ ਸਹਾਈ ਹੈ। ਜਿਹ ਸਿਮਰਤ ਸਭ ਕਿਲਬਿਖ ਨਾਸਹਿ ਪਿਤਰੀ ਹੋਏ ਉਧਾਰੋ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ, ਜਿਹ ਸਿਮਰਤ ਸਭ ਕਿਲਬਿਖ ਨਾਸਹਿ, ਸਾਡੇ ਕਿਲਬਿਖ ਵੀ ਨੱਸ ਗਏ, ਪਿਤਰੀ ਹੋਏ ਉਧਾਰੋ, ਤੇ ਸਾਡੇ ਪਿੱਤਰਾਂ ਦਾ, ਪੁਰਬਲਿਆਂ ਜਿਹੜੇ ਸਾਡੇ ਵੱਡੇ ਵਡੇਰੇ ਹਨ, ਉਹਨਾਂ ਦੀ ਵੀ ਕਲਿਆਣ ਹੁੰਦੀ ਹੈ। ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾਂ ਕਾ ਅੰਤ ਨਾ ਪਾਰੋ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਨਾਮ ਸਿਮਰਨਾ ਹੈ, ਨਾਮ ਸਿਮਰਨ ਦੇ ਨਾਲ ਸਰਵ ਕਲਿਆਣ ਹੁੰਦੀ ਹੈ, ਹਰ ਪਾਸੇ, ਬਜ਼ੁਰਗਾਂ ਦੀ ਵੀ, ਭਵਿੱਖ ਦੀ ਵੀ, ਵਰਤਮਾਨ ਦੀ ਵੀ, ਕਲਿਆਣ ਪਰਮੇਸ਼ੁਰ ਦੇ ਨਾਮ ਨੂੰ ਸਿਮਰਨ ਦੇ ਨਾਲ ਹੁੰਦੀ ਹੈ।
ਮੇਰੇ ਮਨ ਭਜੋ ਰਾਮ ਨਾਮ ਸਭ ਅਰਥ।
ਇੱਕ ਵਾਰ ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਦੇ ਹਨ, ਹੇ ਮੇਰੇ ਮਨ, ਹੇ ਭਾਈ, ਹੇ ਗੁਰਸਿੱਖੋ, ਹੇ ਪਿਆਰਿਓ, ਭਾਜ ਭਜਨਾ ਕਰੋ। ਭਜਨ ਦਾ ਅਰਥ ਹੈ ਸਿਮਰਨ ਕਰੋ, ਭਾਜ ਚੇਤਾ ਕਰ, ਰਾਮ ਨਾਮ, ਉਸ ਰਮੇ ਹੋਏ ਰਾਮ ਦੇ ਨਾਮ ਨੂੰ ਭਾਜ, ਆਪਣੇ ਹਿਰਦੇ ਵਿੱਚ ਧਾਰਨ ਕਰ। ਸਭ ਅਰਥਾ, ਅਰਥਾ ਤੋਂ ਭਾਵ ਹੈ ਜਿੰਨੀਆਂ ਵੀ ਤੇਰੀਆਂ ਇੱਛਾਵਾਂ ਹਨ, ਜਿੰਨੀਆਂ ਵੀ ਤੇਰੀਆਂ ਲੋੜਾਂ ਹਨ, ਨਾਮ ਦੇ ਦੁਆਰਾ ਪੂਰੀਆਂ ਹੋ ਸਕਦੀਆਂ ਹਨ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਹੈ ਖਾਏ ਚੱਲੀਏ ਹੈ ਦੁੱਖ। ਨਾਮ ਦੀ ਭੁੱਖ ਲੱਗ ਜਾਏ ਤੇ ਸਾਰੀਆਂ ਭੁੱਖਾਂ ਉਤਰ ਜਾਂਦੀਆਂ ਹਨ, ਕੋਈ ਭੁੱਖ ਰਹਿੰਦੀ ਹੀ ਨਹੀਂ ਹੈ। ਸੋ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰਦੇ, ਮੇਰੇ ਮਨ ਭਾਜ ਰਾਮ ਨਾਮ, ਰਮੇ ਹੋਏ ਰਾਮ ਪਰਮੇਸ਼ੁਰ ਦੇ ਨਾਮ ਨੂੰ ਭਜਣਾ ਕਰ, ਸਿਮਰਨ ਕਰ। ਸਭ ਅਰਥਾ, ਤੇਰੇ ਸਾਰੇ ਅਰਥ, ਇੱਛਾਵਾਂ, ਧਰਮ, ਅਰਥ, ਕਾਮ, ਮੋਖ, ਸਾਰੇ ਪਦਾਰਥ ਤੈਨੂੰ ਪ੍ਰਾਪਤ ਹੁੰਦੇ ਹਨ।
ਗੁਰਪੂਰਾ ਹਰ ਨਾਮ ਦੁਰੜਾਇਆ, ਬਿਨ ਨਾਵਾ ਜੀਵਨ ਬਿਰਥਾ।
ਪਾਤਸ਼ਾਹ ਕਹਿੰਦੇ ਗੁਰਪੂਰਾ ਹਰ ਨਾਮ ਦ੍ਰਿੜਾਇਆ, ਸਾਡੇ ਤਾਂ ਹੀ ਵੱਡੇ ਸਤਿਗੁਰਾਂ ਨੇ ਸਾਨੂੰ ਇਹ ਨਾਮ ਦ੍ਰਿੜ ਕਰਵਾਇਆ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋ ਸਿੱਖਿਆ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਦਿੱਤੀ ਹੈ ਉਹੀ ਉਪਦੇਸ਼ ਸਤਿਗੁਰ ਆਪਣੇ ਸਿੱਖਾਂ ਨੂੰ ਬਖਸ਼ਦੇ ਹਨ। ਉਹੀ ਸਿੱਖਿਆ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ, ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਜੋ ਉਪਦੇਸ਼ ਦ੍ਰਿੜ ਕਰਵਾਇਆ ਹੈ ਉਹੀ ਉਪਦੇਸ਼, ਕਿਉਂਕਿ ਜੋਤ ਤਾਂ ਇੱਕ ਹੈ, ਜੋਤ ਉਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਹੈ। ਇੱਕੋ ਜੋਤ ਗੁਰੂ ਨਾਨਕ ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ। ਸੋ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਪੂਰੇ ਗੁਰਾਂ ਨੇ ਸਾਨੂੰ ਇਹ ਨਾਮ ਜੋ ਹੈ ਇਹ ਦ੍ਰਿੜ ਕਰਵਾਇਆ ਹੈ। ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਬਿਨਾਂ ਨਾਮ ਤੋਂ ਅਵਰ ਕਾਜ ਤੇਰੇ, ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ, ਕੇਵਲ ਨਾਮ। ਜੇ ਤੇ ਨਾਮ ਸਿਮਰਨ ਕਰਦੇ ਹਾਂ ਪਰਮੇਸ਼ਵਰ ਚੇਤਾ ਹੈ, ਫਿਰ ਤੇ ਖਾਧਾ ਪੈਦਾ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਗੁਰਮੁਖਾਂ ਦਾ ਖਾਣਾ ਪੀਣਾ ਪਹਿਨਣਾ ਸੌਣਾ ਸਭ ਪਵਿੱਤਰ ਹੈ ਜਿਨ੍ਹਾਂ ਨੂੰ ਪਰਮਾਤਮਾ ਚੇਤਾ ਹੈ। ਜਿਨ੍ਹਾਂ ਨੂੰ ਪਰਮਾਤਮਾ ਭੁੱਲਿਆ ਹੈ ਉਹਨਾਂ ਦਾ ਸਭ ਕੁਛ ਕੂੜ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਕੂੜੇ ਨਿਹੋ ਲੱਗਾ ਵਿਸਰਿਆ ਕਰਤਾਰ। ਜਿਨ੍ਹਾਂ ਨੂੰ ਕਰਤਾਰ ਵਿਸਰ ਗਿਆ ਉਹਨਾਂ ਵਾਸਤੇ ਸਭ ਕੂੜ ਹੋਣ ਵਾਲਾ ਹੈ, ਸਭ ਨਾਸ਼ ਹੋਣ ਵਾਲਾ ਹੈ।
ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਵਿਸ਼ਰਾਮ ਦੇ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਬਿਨ ਗੁਰ ਮੂੜ ਭਏ ਹੈ ਮਨ ਮੁਖ, ਕਿਉਂਕਿ ਸ਼ਬਦ ਦਾ ਕੇਂਦਰੀ ਭਾਵ ਹੈ ਗੁਰੂ ਦੀ ਪ੍ਰਾਪਤੀ, ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼। ਸੋ ਪਾਤਸ਼ਾਹ ਜੀ ਫਿਰ ਦ੍ਰਿੜ ਕਰਵਾ ਰਹੇ ਹਨ, ਬਿਨਾਂ ਗੁਰੂ ਤੋਂ ਮੂੜ ਤੋਂ ਭਾਵ ਹੈ ਬੇਸਮਝ ਮਨੁੱਖ, ਮਨਮੁਖ ਹੋ ਜਾਂਦਾ ਹੈ। ਗੁਰੂ ਕਿਰਪਾ ਤੋਂ ਬਿਨਾਂ ਬੇਸਮਝ ਜੋ ਅਣਜਾਣ ਬੰਦਾ ਹੈ ਉਹ ਵੀ ਮਨ ਦੇ ਪਿੱਛੇ ਲੱਗ ਕੇ ਤੇ ਮਨਮੁਖ ਹੋ ਜਾਂਦਾ ਹੈ, ਤੇ ਮਨਮੁਖ ਜੋ ਹੈ ਉਹ ਪਰਮੇਸ਼ਵਰ ਤੋਂ ਦੂਰ ਹੋ ਜਾਂਦਾ ਹੈ। ਸਾਕਤ ਮਨੁੱਖ ਦੇ ਵਾਸਤੇ ਭਗਤ ਕਬੀਰ ਸਾਹਿਬ ਕਹਿੰਦੇ, ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ। ਮਨਮੁਖ ਤੋਂ ਤੇ ਭਗਤ ਕਬੀਰ ਸਾਹਿਬ ਕਹਿੰਦੇ ਦੂਰੋਂ ਦੂਰ ਹੀ ਭੱਜ ਜਾਓ, ਪਾਸਾ ਵੱਟ ਲਵੋ, ਉਹਦੇ ਨੇੜੇ ਨਾ ਲੱਗੋ। ਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਹਨ, ਸਾਕਤ ਮਨੁੱਖ ਕਿਵੇਂ ਹੁੰਦਾ ਹੈ? ਜਿਹੜਾ ਅਣਜਾਣ ਸੀ, ਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ ਤੇ ਹੌਲੀ ਹੌਲੀ ਮਨ ਉਹਦੇ ਤੇ ਹਾਵੀ ਹੋ ਗਿਆ, ਮਨ ਵਿਕਾਰੀ ਹੋ ਗਿਆ, ਮਨ ਗੁਰੂ ਤੋਂ ਬੇਮੁਖ ਹੋ ਗਿਆ, ਮਨਮੁਖ ਹੋ ਗਿਆ, ਤੇ ਫਿਰ ਹੋਇਆ ਕੀ? ਤੇ ਮੋਹ ਮਾਇਆ ਨਿਤ ਫਾਥਾ। ਫਿਰ ਜਿਹੜਾ ਬੰਦਾ ਗੁਰੂ ਤੋਂ ਦੂਰ ਹੈ ਨਾ, ਉਹਦੇ ਤੇ ਕਦੇ ਮੋਹ ਹਾਵੀ ਹੋ ਜਾਂਦਾ ਹੈ, ਕਦੇ ਕ੍ਰੋਧ ਹਾਵੀ ਹੋ ਜਾਂਦਾ ਹੈ, ਕਦੇ ਲੋਭ ਹਾਵੀ ਹੋ ਜਾਂਦਾ ਹੈ, ਕਦੇ ਕਾਮ ਹਾਵੀ ਹੋ ਜਾਂਦਾ ਹੈ, ਵਿਕਾਰ ਉਹਦੇ ਤੇ ਹਾਵੀ ਰਹਿੰਦੇ ਹਨ। ਮਾਇਆ ਫਿਰ ਉਸਨੂੰ ਪਟਕਾ ਦਿੰਦੀ ਹੈ, ਹਰ ਰੋਜ਼ ਉਹ ਕੁਰਲਾਉਂਦਾ ਹੈ, ਕਦੇ ਕਿਸੇ ਤਰ੍ਹਾਂ, ਕਦੇ ਕਿਸੇ ਤਰ੍ਹਾਂ, ਕਦੇ ਕਾਰੋਬਾਰ ਵੱਲੋਂ ਦੁਖੀ, ਕਦੇ ਪਰਿਵਾਰ ਵੱਲੋਂ ਦੁਖੀ, ਕਦੇ ਸੱਜਣਾ ਮਿੱਤਰਾਂ ਵੱਲੋਂ ਦੁਖੀ, ਹਰ ਪ੍ਰਕਾਰ ਦਾ ਦੁੱਖ ਫਿਰ ਉਹਦੇ ਘਰ ਵਿੱਚ ਪ੍ਰਵੇਸ਼ ਕਰਨ ਲੱਗਦਾ ਹੈ। ਪਰਮੇਸ਼ਵਰ ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਹੁਣ ਰਾਮ ਤੇ ਪਰਮੇਸ਼ਵਰ ਤੇ ਗੁਰੂ ਵਿੱਚ ਕੋਈ ਭੇਦ ਥੋੜੀ ਹੈ। ਤੇ ਮੋਹ ਮਾਇਆ ਨੇ ਤਫਾਥਾ, ਜਿਉਂ ਹੀ ਅਸੀਂ ਗੁਰੂ ਤੋਂ ਦੂਰ ਹੁੰਦੇ ਹਾਂ ਤੇ ਉਦੋਂ ਹੀ ਸਾਨੂੰ ਇਹ ਮੋਹ ਆਦਿਕ ਜੋ ਵਿਕਾਰ ਹਨ, ਮਾਇਆ ਦੀ ਜੋ ਤਾਕਤ ਹੈ ਉਹ ਸਾਡੇ ਤੇ ਹਾਵੀ ਹੋ ਜਾਂਦੀ ਹੈ। ਪਰ ਜੇ ਗੁਰੂ ਦੀ ਕਿਰਪਾ ਹੋਵੇ ਮਨੁੱਖ ਮੋਹ ਆਦਿਕ ਵਿਕਾਰਾਂ ਤੋਂ ਬਚ ਸਕਦਾ ਹੈ। ਨਹਿਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਉ। ਗੁਰੂ ਦੀ ਥਾਪੜਾ, ਗੁਰੂ ਦਾ ਥਾਪਣਾ ਮਨੁੱਖ ਦੇ ਮੱਥੇ ਤੇ ਸਿਰ ਤੇ ਹੋਵੇ ਤੇ ਇਹਨਾਂ ਵਿਕਾਰਾਂ ਤੋਂ ਅਸੀਂ ਬਚ ਸਕਦੇ ਹਾਂ, ਨਹੀਂ ਤੇ ਨਹੀਂ ਬਚ ਸਕਦੇ। ਮਾਇਆ ਬਹੁਤ ਪ੍ਰਬਲ ਹੈ। ਜਿਨ ਵਸ ਕੀਨੇ ਆਪਣੇ ਤ੍ਰੈ ਗੁਣ, ਭਵਨ ਚਤੁਰ ਸੰਸਾਰਾ, ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਆ ਇਹ ਜੰਤ ਵਿਚਾਰਾ। ਇਸ ਜੰਤ ਦੀ, ਇਸ ਜੀਵ ਦੀ ਤੇ ਕੋਈ ਸਮਰੱਥਾ ਹੀ ਨਹੀਂ ਹੈ, ਇਹ ਨਹੀਂ ਬਚ ਸਕਦਾ। ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸ਼ਨ ਮਹਾਂਦੇਵ ਛਲੀਆ। ਵੱਡੇ ਵੱਡੇ ਅਵਤਾਰੀ ਪੁਰਸ਼ਾਂ ਨੂੰ ਇਸਨੇ ਛਲ ਲਿਆ, ਭਟਕਾ ਦਿੱਤਾ, ਮਾਰਗ ਤੋਂ ਦੂਰ ਲੈ ਗਈ। पर सतगुर पातशाह बख्शिश करते हैं। गुरु कृपा दे नाल विकारां तों ते माया दे बंधना तों जीव छुट सकदा है।
तिन साधु चरण न सेवे कबहु, तिन सब जन्म कथा।
तिन तो भाव उन्होंने जिन्हां ने गुरु रूप साधु दे चरण नूं सरेविया नहीं है, सिमरिया नहीं है, गुरु दे चरणां विच आए नहीं हन, सतसंगत विच आए नहीं हन। पातशाह कहिंदे जो सतगुर शरण संगत नहीं आए, त्रिग जीवै त्रिग जीवास। उन्हां दा की जीवन है जिहड़े कदे संगत विच नहीं आए, जिहड़े कदे गुरु दी शरण विच नहीं आए। इहो जिहा जीवन दा की लाभ है? इहो जिहा जीवन दा कोई लाभ नहीं। मनुखा जीवन बड़ा उच्चा है, बड़ा सुचा है, इसकी कदर गुरु दे शरण हजूरी विच आके ही पता लगती है। नहीं तो करतूत पशु की मानस जात, लोक पचारा करे दिन रात। सारक तावली दे करता पंडित हरदयाल जी कहते हैं, ज्ञान नरण पस अदकता, ज्ञान बिना पस जान। जे मनुख है तो ज्ञान ही नहीं है, सोझी ही नहीं है, ऐसा मनुख पशु ही है। शरीर जरूर मनुखा वाला है पर कर्म मनुखा वाले नहीं हैं, गुण मनुखा वाले नहीं हैं। ऐसे मनुख नु मनुख कहना भी अज्ञानता है। सो सतगुर पातशाह बख्शिश कर दे, ऐसे मनुख जेडे कदे गुरु दी शरण विच नहीं आए, गुरु दे उपदेश नु ग्रहण नहीं कीता, तिन सब जन्म अकाथा। भाई उन्हां दा सारा जन्म अकारथ ही चलिया जाएगा, व्यर्थ चलिया जाएगा, किस काम आउणा है ये मनुखी जीवन, किस काम आवेगा जे असी गुरु दे उपदेश नु ग्रहण नहीं कीता। बाकी सारा कुछ जो भी असी कमाया खटिया बनाया दुनिया दे वास्ते कीता, पातशाह कहिंदे दीन गवाया दुनी सिओ, दुनी न चाली साथ, पाए कुहाड़ा मारिया गाफल अपने हाथ। अपने हथी अपना काम असी बिगाड़ लिया, ते गुरु कृपा दे नाल अपने हथी ही सवारना है। अपने हथी अपना आपे ही काज सवारी है, आप ही सवारना पैना है। सो पातशाह बख्शिश कर दे, ऐसे मनुख जो शरण चरण विच नहीं आउंदे, गुरु दा उपदेश ग्रहण नहीं करदे, तिन्हां दा सारा जन्म व्यर्थ हो जाएगा।
जिन साधु चरण साध पग सेवे, तिन सफले जन्म सनाथा।
ते जिन्हां ने साधु रूप सतगुर दे चरणां नूं सरेविया है, गुरु दे उपदेश नूं ग्रहण कीता है, सतगुर कहिंदे जिहड़े संगत विच आ गए, जिहड़े गुरु दे उपदेश नूं कमा रहे हन, उन्हां दा जीवन सफल हो जाएगा। यह गुरु साहब जी का उपदेश सानूं एक गरंटी है। पातशाह कहिंदे तुसीं संगत विच आओ, गुरु दे उपदेश नूं ग्रहण करो, ते तुहाडा जीवन गुरु सवार देवेगा। अगन सागर बूढ़त संसारा, नानक बाह पकर सतगुर निस्तारा। सतगुर अपने सिख नूं अपने जन नूं आप ही संसार सागर तो पार करन वाले हन। सो सतगुरु पातशाह बख्शिश कर दे, उन्हां दा जन्म सनाथा सहत नाथ स्वामी वाला हो जाता है, मालक वाला हो जाता है। जिहड़ा मनुख सारी जिंदगी मंदकर्मी करता है, गुरु तो बेमुख रहिंदा है, गुरु दे उपदेश नूं धारण नहीं करता, ते ऐसे मनमुख दे बारे भगत कबीर साहब जी दे बचन हन, अमल सरानो लेखा देना, आए कठन दूत जम लेना, क्या तैं खटिया कहां गवाया, चलो सिदाब दीवान बुलाया, हर फुरमान दरगह का आया। उन्हां दा वास्ता जमदूतां दे नाल पैंदा है, उन्हां दा वास्ता धर्म राय दे नाल पैंदा है। ते जिन्हां ने गुरु उपदेश नूं कमा लिया, उन्हां दे बारे पातशाह जी दी बाणी दा फरमान है, धर्म राय दर कागद फारे, जन नानक लेखा समझा। वह गुरु दे हो गए, फिर उन्हां दा लेखा धर्म राया नहीं पुछ सकता, उन्हां दे कोल जमदूत नहीं आ सकते। जह साधु गोबिंद भजन, कीर्तन नानक नीत, ना हो ना तो नह छुट्टै, निकट ना जाइए हो दूत, उथे दूत नहीं आ सकते। हां जी,
मौका कीजा दास दास दासन को, हर दया तार जगन्नाथा।
ਗੁਰੂ ਪਾਤਸ਼ਾਹ ਜੀ ਸਾਡੇ ਤਾਂ ਇਹ ਉਪਦੇਸ਼ ਰੂਪ ਬਖਸ਼ਿਸ਼ ਕਰ ਰਹੇ ਹਨ, ਅਸੀਂ ਇਹ ਅਰਦਾਸ ਕਰਨੀ ਹੈ। ਮੋਕਾਉ ਕੀਜੈ ਦਾਸ ਦਾਸ ਦਾਸਨ ਕਉ। ਹੇ ਸਤਿਗੁਰ, ਸਾਨੂੰ ਵੀ ਆਪਣੇ ਸੇਵਕਾਂ ਦੇ ਸੇਵਕਾਂ ਦਾ ਸੇਵਕ ਬਣਾ ਦਿਓ, ਸਾਡੇ ਤੇ ਵੀ ਦਇਆ ਧਰੋ, ਧਾਰਨ ਕਰੋ। ਹੇ ਜਗਨ ਦੇ ਨਾਥ, ਹੇ ਪਰਮੇਸ਼ਵਰ, ਹੇ ਸਵਾਮੀ, ਹੇ ਕਿਰਪਾਲੂ ਦਿਆਲੂ ਸਤਿਗੁਰ, ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਵੀ ਇਹ ਬਖਸ਼ਿਸ਼ ਹੋਵੇ ਕਿ ਅਸੀਂ ਵੀ ਸਿੱਖੀ ਕਮਾ ਸਕੀਏ।
ਅਮੀ ਅੰਦਲੇ ਗਿਆਨਹੀਨ ਅਗਿਆਨੀ, ਕਿਉਂ ਚੱਲਹਿ ਮਾਰਗ ਪੰਥਾ।
ਸਾਡੀ ਹਾਲਤ ਤੇ ਐਸੀ ਹੈ, ਅਸੀਂ ਅੰਧੇ ਹਾਂ, ਅਗਿਆਨਤਾ ਦੇ ਵਿੱਚ, ਵਿਵੇਕ ਰੂਪ ਨੇਤਰ ਨਹੀਂ ਹਨ, ਅਗਿਆਨ ਦੇ ਵਿੱਚ ਫਸੇ ਹੋਏ ਹਾਂ। ਅਸੀਂ ਕਿਉਂ ਚੱਲ ਸਕਦੇ ਹਾਂ ਪਰਮੇਸ਼ਵਰ ਦੇ ਮਾਰਗ ਦੇ ਉੱਤੇ, ਗੁਰਸਿੱਖੀ ਦੇ ਪੰਥ ਰਸਤੇ ਦੇ ਉੱਤੇ ਅਸੀਂ ਕਿਵੇਂ ਚੱਲ ਸਕਦੇ ਹਾਂ? ਗੁਰੂ ਕਿਰਪਾ ਤੋਂ ਬਿਨਾਂ, ਗੁਰੂ ਦੀ ਰਹਿਮਤ ਤੋਂ ਬਿਨਾਂ ਨਹੀਂ ਚੱਲ ਸਕਦੇ।
ਹਮੇ ਅੰਦਲੇ ਕਉ ਗੁਰ ਅੰਚਲ ਦੀਜਾ, ਜਨ ਨਾਨਕ ਚੱਲ ਮਿਲੰਥਾ।
ਬੇਨਤੀ ਸਵਰੂਪ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸਤਿਗੁਰ ਸਾਨੂੰ ਵਿਵੇਕ ਰੂਪੀ ਨੇਤਰਾਂ ਤੋਂ ਹੀਣ ਅੰਧੇ ਮਨੁੱਖਾਂ ਨੂੰ ਆਪ ਕਿਰਪਾ ਕਰਕੇ ਆਪਣਾ ਪੱਲਾ ਪਕੜਾ ਦਿਓ, ਤਾਂ ਕਿ ਅਸੀਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਚੱਲੇ ਦੱਸੇ ਹੋਏ ਮਾਰਗ ਤੇ ਚੱਲ ਸਕੀਏ। ਅਸੀਂ ਵੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਸਦਕਾ ਗੁਰਸਿੱਖੀ ਨੂੰ ਕਮਾ ਕੇ ਤੇ ਦਰਗਾਹ ਦੇ ਵਿੱਚ ਆਪਣਾ ਥਾਂ ਬਣਾ ਸਕੀਏ। ਸੋ ਸਤਿਗੁਰ ਪਾਤਸ਼ਾਹ ਜੀ ਨੇ ਅੱਜ ਦਾ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਆਓ ਲੜੀਵਾਰ ਜੋ ਸ਼ਬਦ ਵਿਚਾਰ ਚੱਲ ਰਹੀ ਹੈ ਇਸ ਨੂੰ ਸ਼੍ਰਵਣ ਕਰੀਏ।
ਪੌੜੀ ਸਰਗੁਰ ਕੀ ਵਡਿਆਈ, ਸਰਗੁਰ ਦਿੱਤੀ ਤੁਰਹੋ ਹੁਕਮ ਬੁੱਝ ਨਿਸ਼ਾਨ।
ਇਸ ਪਾਵਨ ਸ਼ਬਦ ਦੇ ਦੁਆਰਾ ਪੌੜੀ ਬਿਲਾਵਲ ਕੀ ਵਾਰ ਦੀ ਇਹ ਪੌੜੀ ਹੈ। ਜੋ ਸਲੋਕ ਹਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹਨ, ਵਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ, ਇਸ ਕਰਕੇ ਪੌੜੀਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਹਨ। ਇਸ ਪੌੜੀ ਦੇ ਦੁਆਰਾ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸਤਿਗੁਰ ਕੀ ਵਡਿਆਈ, ਸਤਿਗੁਰ ਦਿੱਤੀ। ਇਹ ਜੋ ਸਤਿਗੁਰ ਪਦ ਹੈ, ਗੁਰ ਪਦ ਹੈ, ਇਹ ਵੱਡੇ ਸਤਿਗੁਰਾਂ ਨੇ ਦਿੱਤਾ ਹੈ। ਤੇ ਕਿਵੇਂ ਦਿੱਤਾ ਹੈ? ਧੁਰ ਹੁਕਮ ਬੁੱਝ ਨਿਸ਼ਾਨ, ਧੁਰ ਦਰਗਾਹੋ ਹੀ ਮਸਤਕ ਦੇ ਉੱਤੇ ਇਹ ਜੋ ਨਿਸ਼ਾਨ ਸੀ, ਇਹ ਬਖਸ਼ਿਸ਼ ਦਾ ਨਿਸ਼ਾਨ ਪ੍ਰਗਟ ਹੋਇਆ, ਤਾਂ ਇਹ ਵਡਿਆਈ ਜਿਹੜੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਭਾਵ ਲਹਿਣਾ ਜੀ ਨੂੰ ਦਿੱਤੀ, ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ। ਕਿਉਂ? ਕਿਉਂਕਿ ਇਹ ਧੁਰ ਦਰਗਾਹੋਂ ਹੀ ਨਿਸ਼ਾਨ ਜੋ ਹੈ ਬਖਸ਼ਿਸ਼ ਦਾ ਉਹਨਾਂ ਨੇ ਦੇਖ ਲਿਆ ਸੀ।
ਪੁੱਤੀ ਪਾਪੀ ਜਵਾਈ ਸਕੀ, ਅੱਗੋਂ ਪਿੱਛੋਂ ਢੋਲ ਡਿੱਠਾ, ਲਾਹੇ ਉਨ ਸਭਨਾ ਕਾਇਬ ਮਹਾਨ।
ਵੱਡੇ ਸਤਿਗੁਰਾਂ ਤੋਂ ਆਦਿ ਲੈ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਤੱਕ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਹਨ ਕਿ ਸਤਿਗੁਰ ਨੇ ਸਾਰੇ ਪੁੱਤਰਾਂ, ਭਤੀਜਿਆਂ, ਜਵਾਈਆਂ, ਸਾਕ ਸਾਰਿਆਂ ਦੇ ਵਿੱਚ ਟੋਲ ਕਰਕੇ, ਭਾਲ ਕਰਕੇ ਕਿ ਕਿਸ ਦੇ ਮਸਤਕ ਤੇ ਧੁਰ ਦਰਗਾਹੋਂ ਗੁਰਤਾ ਪਦ ਦਾ, ਗੁਰਗੱਦੀ ਦਾ, ਗੁਰਿਆਈ ਦਾ ਨਿਸ਼ਾਨ ਹੈ, ਉਸੇ ਦੇ ਉੱਤੇ ਪਾਤਸ਼ਾਹ ਜੀ ਦੀ ਕਿਰਪਾ ਹੋਈ। ਤੇ ਪਾਤਸ਼ਾਹ ਕਹਿੰਦੇ ਫਿਰ ਜਿਨ੍ਹਾਂ ਦੇ ਮਨ ਵਿੱਚ ਗੁਮਾਨ ਸਨ ਕਿ ਅਸੀਂ ਬੜੇ ਵੱਡੇ ਸੇਵਕ ਹਾਂ, ਜਾਂ ਅਸੀਂ ਗੁਰੂ ਪੁੱਤਰ ਹਾਂ, ਜਾਂ ਅਸੀਂ ਬੜੇ ਵੱਡੇ ਗੁਰੂ ਦੇ ਨੇੜੇ ਹਾਂ ਜਾਂ ਦਾਨੀ ਹਾਂ, ਇਹੋ ਜਿਹਾ ਜਿੰਨਾ ਵੀ ਕਿਸੇ ਦੇ ਮਨ ਵਿੱਚ ਕੋਈ ਗੁਮਾਨ ਸੀ, ਹੰਕਾਰ ਕਰਕੇ ਜੋ ਹਨੇਰਾ ਸੀ ਉਹ ਸਤਿਗੁਰ ਨੇ ਦੂਰ ਕਰ ਦਿੱਤਾ ਹੈ।
ਜਿੱਥੇ ਕੋ ਵੇਖਾ ਤਿੱਥੇ ਮੇਰਾ ਸਤਿਗੁਰ, ਹਰ ਬਖਸ਼ੇ ਸਭ ਜਹਾਨ।
ਜਿੱਥੇ ਕੋ ਵੇਖੈ, ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਜੋ ਗੁਰੂ ਹੈ ਉਹ ਪਰਮਾਤਮਾ ਦਾ ਹੀ ਰੂਪ ਹੈ, ਗੁਰ ਪਰਮੇਸ਼ਵਰ ਏਕੋ ਜਾਨ। ਗੁਰੂ ਹਰ ਪਾਸੇ ਹੈ, ਸਰਬ ਵਿਆਪਕ ਹੈ, ਸਰਬੱਗ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਸਾਹਿਬ ਜੀ ਨੇ ਜੋ ਇਹ ਬਖਸ਼ਿਸ਼ ਕੀਤੀ ਹੈ, ਇਹ ਪਾਤਸ਼ਾਹ ਪਰਮੇਸ਼ਵਰ ਰੂਪ ਆਪ ਸੰਸਾਰ ਤੇ ਲੈ ਕੇ ਆਏ, ਤੇ ਆਪਣੇ ਹੱਥੀ ਸਤਿਗੁਰਾਂ ਨੇ ਸਾਰੇ ਸਤਿਗੁਰਾਂ ਤਾਈਂ ਇਹ ਜੋਤ ਜੋ ਹੈ ਟਿਕਾਈ ਹੈ। ਸੋ ਪਾਤਸ਼ਾਹ ਬਖਸ਼ਿਸ਼ ਕਰਦੇ, ਬਖਸ਼ਿਓਸ ਸਭ ਜਹਾਨ, ਜਿਹਦੇ ਉੱਤੇ ਇਹ ਬਖਸ਼ਿਸ਼ ਹੋ ਗਈ ਉਹਨਾਂ ਦੇ ਦੁਆਰਾ ਸਾਰੇ ਜਹਾਨ ਦੀ ਕਲਿਆਣ ਹੁੰਦੀ ਹੈ।
ਜੋ ਸਰਗੁਰ ਨੂੰ ਮਿਲ ਮੰਨੇ, ਸੋ ਹਲਤ ਪਲਤ ਸਿੱਜੈ ਜੇ ਹੋ ਮੁਖ ਹੋਵੈ ਸੋ ਫਿਰੈ ਭ੍ਰਿਸ਼ਟ ਥਾਨ।
ਇਸ ਪਾਵਨ ਸ਼ਬਦ ਦੇ ਦੁਆਰਾ ਵੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਦੀ ਉਪਾਧੀ ਨੂੰ ਪਦਵੀ ਨੂੰ ਦ੍ਰਿੜ ਕਰ ਰਹੇ ਹਨ ਕਿ ਜਿਹੜੇ ਮਨੁੱਖ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਚੱਲਦੇ ਹਨ ਉਹਨਾਂ ਦੀ ਕਲਿਆਣ ਹੁੰਦੀ ਹੈ, ਉਹ ਹਲਤ ਪਲਤ ਸਿੱਝੈ, ਲੋਕ ਪਰਲੋਕ ਉਹਨਾਂ ਦੀ ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ। ਜੇ ਬੇਮੁੱਖ ਹੋ ਜਾਵੇ ਫਿਰ ਉਹ ਭਟਕਦੇ ਹਨ ਭ੍ਰਿਸ਼ਟ ਥਾਨ, ਗੰਦਿਆਂ ਮੰਦਿਆਂ ਥਾਵਾਂ ਤੇ ਟੇਢੀਆਂ ਮੇਢੀਆਂ ਜੋਲੀਆਂ ਵਿੱਚ ਭਟਕਦੇ ਹਨ।
ਜਨ ਨਾਨਕ ਕੈ ਵਲ ਹੋਵਾ ਮੇਰਾ ਸਵਾਮੀ ਹਰ ਸੱਜਣ ਪੁਰਖ ਸੁਜਾਨ।
ਜਨ ਨਾਨਕ, ਨਾਨਕ ਤੋਂ ਆਦਿ ਲੈ ਕੇ ਵੱਡੇ ਸਤਿਗੁਰਾਂ ਦੇ ਉੱਪਰ ਵੱਲ ਹੋਆ ਮੇਰਾ ਸਵਾਮੀ, ਜੋ ਪਰਮ ਪਿਤਾ ਪਰਮੇਸ਼ਵਰ ਹੈ ਇਹ ਬਖਸ਼ਿਸ਼ ਉਹਦੇ ਤੋਂ ਪ੍ਰਾਪਤ ਹੋਈ ਹੈ। ਹਰ ਸੱਜਣ ਪੁਰਖ ਸੁਜਾਨ, ਉਹ ਸਵਾਮੀ ਮਾਲਕ ਹੈ, ਹਰ ਹਰੀ ਹਰ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਸਭ ਦਾ ਸੱਜਣ ਹੈ, ਕਿਸੇ ਦਾ ਦੁਸ਼ਮਣ ਨਹੀਂ ਹੈ, ਪੁਰਖ ਪੂਰਿਆ ਹੋਇਆ ਹੈ, ਸੁਜਾਨ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲਾ ਹੈ।
ਉਹਦੀ ਪੁੱਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹੇ ਸਭਨਾ ਕਹੋ ਮਨ ਹੋ ਗੁਮਾਨ।
ਇਹ ਜੋ ਬਖਸ਼ਿਸ਼ ਵਰਤਦੀ ਹੋਈ ਦੇਖ ਕਰਕੇ ਜਿਨ੍ਹਾਂ ਦਾ ਉੱਤਮ ਜੀਵਨ ਸੀ, ਜਿਨ੍ਹਾਂ ਦਾ ਭਾਗ ਚੰਗਾ ਸੀ, ਉਹ ਸਾਰੇ ਸਤਿਗੁਰ ਦੀ ਦੇ ਚਰਣੀ ਆ ਪਏ, ਸਤਿਗੁਰ ਦੀ ਸ਼ਰਨ ਆ ਪਏ, ਤੇ ਸਤਿਗੁਰਾਂ ਨੇ ਫਿਰ ਸਾਰਿਆਂ ਦੇ ਮਨੋਂ ਜੋ ਗੁਮਾਨ ਸੀ, ਜੋ ਹਨੇਰਾ ਸੀ, ਜੋ ਵਹਿਮ ਸੀ, ਭਰਮ ਸੀ, ਭੁਲੇਖਾ ਸੀ, ਉਹ ਦੂਰ ਕਰ ਦਿੱਤਾ ਹੈ। ਭਾਵ ਕਿ ਵੱਡੇ ਸਤਿਗੁਰਾਂ ਗੁਰੂ ਨਾਨਕ ਸਾਹਿਬ ਜੀ ਤੋਂ ਆਦਿ ਲੈ ਕਰਕੇ ਇਹ ਜੋ ਕਲਾ ਵਰਤਾਈ ਹੈ ਇਹ ਪਰਮਾਤਮਾ ਦੇ ਹੁਕਮ ਵਿੱਚ ਵਰਤੀ ਹੈ। ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰਾਂ ਦਾ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ ਤਾਂ ਕਿ ਸਾਡੇ ਜੀਵਨ ਦੀ ਕਲਿਆਣ ਹੋ ਸਕੇ। ਬਾਣੀ ਦਾ ਉਚਾਰਨ ਕਰਦਿਆਂ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਰਹਿ ਜਾਂਦੀਆਂ ਹਨ। ਸਤਿਗੁਰਾਂ ਦੀ ਬਾਣੀ ਅਗਾਧ ਬੋਧ ਹੈ, ਅਲਪ ਮਤ ਹੈ। ਜਿਸ ਪ੍ਰਕਾਰ ਸਤਿਗੁਰੂ ਰਹਿਮਤ ਕਰਦੇ ਹਨ, ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਹਨ। ਸਿੰਘ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਨੇ ਮੂਲ ਪਾਠ ਆਪ ਜੀ ਨੂੰ ਸ਼੍ਰਵਣ ਕਰਵਾਇਆ ਹੈ। ਆਪ ਸੰਗਤ ਸਾਹਿਬ ਜੀ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ, ਸਮੂਹ ਮੈਨੇਜਮੈਂਟ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਦੇ ਨਾਲ ਆਪ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ। ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਆਓ ਅਖੀਰਲੀਆਂ ਪੰਕਤੀਆਂ ਸ਼੍ਰਵਣ ਕਰਕੇ ਸਮਾਪਤੀ ਕਰੀਏ।
ਜਨ ਨਾਨਕ ਕੈ ਵਲ ਹੋਵਾ ਮੇਰਾ ਸਵਾਮੀ ਹਰ ਸੱਜਣ ਪੁਰਖ ਸੁਜਾਨ ਪੌਦੀ ਭੁੱਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹੇਣ ਸਭਨਾ ਕਹੋ ਮਨ ਹੋ ਗੁਮਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।